ਛੋਛੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਛਾਈ।
ਭਗਤ ਜੀ ਕਹਿੰਦੇ ਨੇ ਫਿਰ ਇਹ ਛੋਛੀ ਨਲੀ ਜਿਹੜੀ ਸ਼ਾਹ ਰਗ ਹੈ ਜਿਹਦੇ ਵਿੱਚੋਂ ਦੀ ਸਵਾਸ ਆਉਂਦੇ ਨੇ ਉਹ ਖਾਲੀ ਹੋ ਜਾਂਦੀ ਹੈ ਤੇ ਤੰਤ ਨਹੀਂ ਨਿਕਸਦਾ, ਜਿਹੜਾ ਸਵਾਸਾਂ ਦਾ ਸੂਤ ਆ ਉਹਦੇ ਵਿੱਚ ਨਿਕਲਦਾ ਨਹੀਂ, ਤੇ ਨਤਰ ਰਹੀ ਉਰਜਾਈ ਜਿਹੜੀ ਤੁਰ ਹੈ ਜਿਹੜੀ ਪ੍ਰਾਣ ਅਪਾਨ ਵਾਜੂ ਦੀ ਜਿੱਥੇ ਗੰਢ ਹੈ ਨਾਭੀ ਹੇਠਾਂ, ਤੇ ਉਹ ਵੀ ਨਤਰ ਰਹੀ ਉਰਜਾਈ ਉਹ ਵੀ ਉਲਝੀ ਨਹੀਂ ਰਹਿੰਦੀ, ਉਹ ਵੀ ਖੁੱਲ ਜਾਂਦੀ ਹੈ ਕਿਉਂਕਿ ਸਾਡੇ ਸਰੀਰ ਵਿੱਚ ਇੱਕ ਐਸੀ ਥਾਂ ਤੇ ਉਹ ਗੰਢ ਹੈ ਹਵਾ ਦੀ ਪ੍ਰਾਣ ਦੀ ਅਪਾਨ ਵਾਜੂ ਦੀ, ਜਿੰਨਾ ਚਿਰ ਤੱਕ ਉਹ ਗੰਢ ਬੱਝੀ ਹੋਈ ਹੈ ਤੇ ਸਾਡਾ ਸਰੀਰ ਜੀਵਤ ਰਹਿੰਦਾ ਹੈ, ਜਦੋਂ ਪ੍ਰਾਣ ਤੇ ਅਪਾਨ ਵਾਜੂ ਦੀ ਉਹ ਤਰ ਹੈ ਜਦੋਂ ਉਹ ਖੁੱਲ ਜਾਂਦੀ ਹੈ ਤੇ ਫਿਰ ਉਸ ਵੇਲੇ ਸਰੀਰ ਦਾ ਅੰਤ ਹੋ ਜਾਂਦਾ ਹੈ।
ਛੋੜ ਪਸਾਰ ਇਹਾਂ ਰਹੁ ਬਪਰੀ ਕਹੋ ਕਬੀਰ ਸਮਝਾਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜਾ ਜੀਵ ਹੈ ਉਹ ਵੀ ਜਿਹੜੀ ਜੀਵ ਹੈ ਉਹ ਸੰਸਾਰਾਕਾਰ ਬਿਰਤੀ ਨੂੰ ਕਹਿੰਦਾ ਹੈ ਕਿ ਇਹ ਬਪਰੀ ਇਹ ਇਸਤਰੀ ਤੂੰ ਵੀ ਜਿਹੜਾ ਹੋਰ ਪਸਾਰਾ ਕਰਨਾ ਛੱਡ ਕੇ ਇਹਾਂ ਰਹੋ, ਤੂੰ ਇੱਥੇ ਹੀ ਹੁਣ ਰਹਿ, ਭਾਵ ਤੂੰ ਵੀ ਇੱਥੇ ਬੈਠ ਕੇ ਰੱਬ ਦਾ ਭਜਨ ਕਰ, ਆਪਣੇ ਜੀਵਨ ਨੂੰ ਸਫਲਾ ਕਰ ਲੈ। ਕਹੋ ਕਬੀਰ ਸਮਝਾਈ, ਕਬੀਰ ਭਗਤ ਜੀ ਕਹਿੰਦੇ ਇਸ ਢੰਗ ਦੇ ਨਾਲ ਵੀ ਇਸ ਜੀਵ ਰੂਪ ਜੁਲਾਹੇ ਨੇ ਆਪਣੇ ਘਰਵਾਲੀ ਨੂੰ ਸਮਝਾਇਆ, ਸਿੱਖਿਆ ਦਿੱਤੀ। ਇਹ ਹੋ ਗਿਆ ਦੂਜਾ ਅਰਥ, ਤੇ ਤੀਜਾ ਅਰਥ ਇਹਦੇ ਵਿੱਚ ਮਹਾਂਪੁਰਖ ਜਿਵੇਂ ਲਾਉਂਦੇ ਸਨ, ਉਹ ਕਹਿੰਦੇ ਵੀ ਵਿਅਸ਼ਟੀ ਭੇਦ ਕਰਕੇ ਸਰੀਰ ਵੀ ਇੱਕ ਤਾਣੀ ਹੈ, ਤੇ ਸਮਸ਼ਟੀ ਭੇਦ ਕਰਕੇ ਤੇ ਜਿਤਨਾ ਇਹ ਬ੍ਰਹਿਮੰਡ ਹੈ ਇਹ ਵੀ ਇੱਕ ਤਾਣੀ ਹੈ, ਤੇ ਈਸ਼ਵਰ ਜੁਲਾਹਾ ਹੈ, ਤੇ ਮਾਇਆ ਮਾਹੋ ਹੈ, ਇੱਕ ਕੇਸਰੀ ਹੈ ਜਿਹੜੀ ਤਾਣੀ ਬਣਾਉਣ ਵਾਸਤੇ ਇਹ ਕੰਮ ਕਰ ਰਹੀ ਹੈ। ਲੋਹਣ ਉਹ ਅਰਥ ਮਹਾਂਪੁਰਖ ਇਉਂ ਕਰਦੇ ਸਨ, ਗਈ ਬੁਨਾਵਨ ਮਾਹੋ ਕਰ ਛੋੜਿਆ ਜਾਏ ਜੁਲਾਹੋ। ਇਹ ਜਿਹੜੀ ਮਾਹੋ ਦਾ ਅਰਥ ਮਾਇਆ ਰੂਪ ਇਸਤਰੀ ਹੈ, ਇਹ ਬ੍ਰਹਿਮੰਡ ਦੀ ਅਥਵਾ ਸੰਸਾਰ ਦੀ ਤਾਣੀ ਬਣਾਉਣ ਵਾਸਤੇ ਤੇ ਜੁਲਾਹੇ ਈਸ਼ਵਰ ਦੇ ਕੋਲ ਗਈ, ਮਾਇਆ ਸਬਲ ਪਰਮੇਸ਼ਰ ਦੇ ਕੋਲ ਗਈ, ਕਰ ਛੋੜਿਆ ਜਾਏ ਜੁਲਾਹੋ। ਤੇ ਉਸ ਵੇਲੇ ਜੁਲਾਹੇ ਨੇ ਆਪਣਾ ਜਿਹੜਾ ਅਸਲੀ ਘਰ ਸੀ, ਇਹਦਾ ਮਤਲਬ ਵਾਹਿਗੁਰੂ ਨੇ ਜੋ ਆਪਣਾ ਅਸਲੀ ਘਰ ਸੀ ਨਿਰਾਕਾਰ ਸਰੂਪ ਉਹਨੂੰ ਛੱਡ ਦਿੱਤਾ, ਭਾਵ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕਰ ਲਿਆ, ਮਾਇਆ ਸਬਲ ਹੋ ਗਿਆ। ਤੇ ਉਹਨੇ ਸੰਸਾਰ ਦੀ ਰਚਨਾ ਕੀਤੀ, ਤੇ ਉਹ ਕਿਵੇਂ ਕੀਤੀ, ਇਹ ਸਮਸ਼ਟੀ ਭੇਦ ਕਰਕੇ ਜਿਵੇਂ ਗਜ ਨਵ ਗਜ ਦਸ ਗਜ ਅਕੀਸ ਸਮੁੱਚੇ ਜਿਹੜੇ ਸੰਸਾਰ ਦੀਆਂ ਨੌ ਗੋਲਕਾਂ ਨੇ ਤੇ ਦਸ ਇੰਦਰੀਏ ਨੇ ਤੇ ਪੰਜ ਸੂਖਮ ਤੇ ਅਸੂਲ ਤੱਤ ਨੇ ਤੇ ਪੰਜ ਪ੍ਰਾਣ ਪੰਜ ਉਪਰਾਣ ਨੇ, ਤੇ ਇਸ ਤਰ੍ਹਾਂ ਇਹ ਜਿਹੜੀ ਪੂਰੀ ਇਹ ਜਿਹੜੀ ਬ੍ਰਹਿਮੰਡ ਦੀ ਇੱਕ ਤਾਣੀ ਉਸ ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੈ, ਭਾਵੇਂ ਸਮੁੱਚਾ ਸੰਸਾਰ ਅਥਵਾ ਬ੍ਰਹਿਮੰਡ ਵੀ ਇੱਕ ਤਾਣੀ ਹੈ। ਤੇ ਸੱਠ ਸੂਤ ਨਵਖੰਡ ਬਹੱਤਰ ਜਿਹੜੇ ਸੱਠ ਸੂਤ ਕਿਹੜੇ ਨੇ, ਜਿਹੜੀਆਂ ਸੱਠ ਬੀਸੀਆਂ ਨੇ, ਕਹਿੰਦੇ ਨੇ ਵੀ ਤਿੰਨ ਦੇਵਤੇ ਨੇ ਤੇ ਇਹਨਾਂ ਤਿੰਨਾਂ ਨੂੰ ਵੀਹ ਸਾਲ ਦਿੱਤੇ ਜਾਂਦੇ ਨੇ, ਵੀਹ ਸਾਲਾਂ ਦੇ ਵਿੱਚ ਕਈ ਵਾਰੀ ਪੈਦਾਇਸ਼ ਵੱਧ ਹੁੰਦੀ ਹੈ ਤੇ ਫਿਰ ਵੀਹ ਸਾਲਾਂ ਦੇ ਬਾਅਦ ਤੇ ਫਿਰ ਅੱਗੇ ਕੋਈ ਪਦਾਰਥਾਂ ਦੀ ਸੰਪੱਤੀ ਦੇ ਵਿੱਚ ਵਾਧਾ ਹੁੰਦਾ ਤੇ ਫਿਰ ਅਗਲੇ ਵੀਹ ਸਾਲਾਂ ਦੇ ਵਿੱਚ ਸਭ ਕੁਝ ਖਤਮ ਵੀ ਹੋ ਜਾਂਦਾ। ਇਹ ਸੱਠ ਬੀਸੀਆਂ ਕਹਿੰਦੇ ਨੇ, ਜਦੋਂ ਬ੍ਰਹਮਾ ਦੀ ਬੀਸੀ ਹੁੰਦੀ ਹੈ ਉਦੋਂ ਜਨਸੰਖਿਆ ਬਹੁਤ ਹੀ ਵੱਧਦੀ ਹੈ ਤੇ ਜਦੋਂ ਵਿਸ਼ਨੂੰ ਦੀ ਬੀਸੀ ਹੁੰਦੀ ਹੈ ਉਦੋਂ ਬਹੁਤਾ ਅੰਨ ਭੰਡਾਰ ਤੇ ਧਨ ਵੱਧ ਹੈ, ਜਦੋਂ ਸ਼ਿਵਜੀ ਦੀ ਬੀਸੀ ਆਉਂਦੀ ਉਸ ਵੇਲੇ ਸਭ ਕੁਝ ਖਤਮ ਹੋ ਜਾਂਦਾ। ਇਹ ਜਿਹੜੀਆਂ ਸੱਠ ਬੀਸੀਆਂ ਨੇ ਇਹ ਮਾਨੋ ਸੱਠ ਸੂਤ ਨੇ, ਤੇ ਆ ਜਿਹੜੀ ਨੌ ਖੰਡਾਂ ਵਾਲੀ ਧਰਤੀ ਹੈ ਇਹ ਮਾਨੋ ਤਾਣਾ ਤਣਿਆ ਹੋਇਆ, ਤੇ ਬਹੱਤਰ ਤੇ ਇਸ ਤੋਂ ਅੱਗੇ ਜਿਹੜਾ ਬਹੱਤਰ ਗੁਣਾ ਬ੍ਰਹਿਮੰਡ ਹੈ ਇਹਨੂੰ ਮਾਨੋ ਇਹ ਅਧਿਕਾਈ ਬਹੁਤ ਅਧਿਕਾਈ ਵੱਡਾ ਇਸ ਨਾਲੋਂ ਵੱਧ ਪੇਟਾ ਲੱਗਿਆ ਹੋਇਆ ਹੈ। ਗਈ ਬੁਨਾਵਨ ਮਾਹੋ, ਇਹ ਜਿਹੜੀ ਮਾਇਆ ਰੂਪ ਇਸਤਰੀ ਸੀ ਇਹ ਬ੍ਰਹਿਮੰਡ ਦੀ ਤਾਣੀ ਬਣਾਉਣ ਵਾਸਤੇ ਈਸ਼ਵਰ ਜੁਲਾਹੇ ਦੇ ਪਾਸ ਗਈ, ਉਹਨੇ ਆਪਣਾ ਘਰ ਛੱਡ ਕੇ, ਭਾਵ ਆਪਣਾ ਜਿੱਥੇ ਉਹਦਾ ਅਸਲੀ ਸਰੂਪ ਸੀ ਉਹਨੂੰ ਛੱਡ ਕੇ, ਤੇ ਫਿਰ ਉਹ ਮਾਇਆ ਸਬਲ ਹੋਇਆ, ਰਹਾਉ ਵਿਸਰਾਮ ਦੇ ਕੇ। ਭਗਤ ਜੀ ਅੱਗੇ ਫਰਮਾਉਂਦੇ ਨੇ, ਗਜੀ ਨਾ ਮਿਨੀਆ ਤੋਲ ਨਾ ਤੁਲੀਆ, ਜਿਹੜੀ ਇਹ ਸੰਸਾਰ ਦੀ ਐਸੀ ਤਾਣੀ ਕਹਿੰਦੇ ਨੇ ਉਸ ਵਾਹਿਗੁਰੂ ਨੇ ਬਣਾਈ, ਇਹਨੂੰ ਗਜਾਂ ਦੇ ਨਾਲ ਮਿਣਿਆ ਨਹੀਂ ਜਾ ਸਕਦਾ, ਕੋਈ ਮਿਣ ਸਕਦਾ ਵੀ ਇਹ ਸੰਸਾਰ ਕਿਤਨਾ ਵੱਡਾ ਹੈ। ਤੋਲ ਨਾ ਤੁਲੀਆ, ਨਾ ਹੀ ਕੋਈ ਇਹਨੂੰ ਤਰਾਜੀ ਉੱਤੇ ਪਾ ਕੇ ਕਿਸੇ ਤੱਕੜੀ ਤੇ ਪਾ ਕੇ ਤੋਲ ਹੀ ਸਕਦਾ ਹੈ। ਪਾਚਨ ਸਿਰ ਹਟਾਈ, ਲੋ ਭਗਤ ਜੀ ਕਹਿੰਦੇ ਨੇ ਇਹਨੂੰ ਜਿਹੜੀ ਸਿਰਫ ਹਟਾਈ ਸਿਰ ਪਾਣ ਦਿੱਤੀ ਹੈ, ਇਹਦਾ ਮਤਲਬ ਵਾਹਿਗੁਰੂ ਨੇ ਜਦੋਂ ਓਅੰਕਾਰ ਸ਼ਬਦ ਉਚਾਰਨ ਕੀਤਾ ਉੱਥੋਂ ਸੰਸਾਰ ਦੀ ਪੈਦਾਇਸ਼ ਹੋ ਗਈ। ਇਹ ਜਿਹੜਾ 2.5 ਅੱਖਰ ਆ ਓਅੰਕਾਰ ਹੈ, ਇੱਕ ਓਅੰਕਾਰ ਪ੍ਰਥਮੇ ਓਅੰਕਾਰ ਤਿੰਨ ਕਹਾ ਤਾਂ ਤੇ ਪੂਰ ਜਗਤ ਤੁਨ ਰਹਾ, ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਣ ਤ੍ਰਿਣ ਤ੍ਰੇ ਪਵਨ ਪਾਣੀ, ਚਾਰ ਬੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਇਹ ਕਵਾਵੈ ਤੇ ਸਭ ਹੋਆ। ਉਹ ਜਿਹੜਾ 2.5 ਸੇਰ ਤੋਂ ਮੁਰਾਦ ਹੈ ਵੀ ਇੱਕ ਓਅੰਕਾਰ ਇਹ ਇਸ ਨੂੰ ਪਾਚਨ ਦਾ ਅਰਥ ਵੀ ਇਹਨੂੰ ਪਾਨ ਚੜਾਈ ਹੈ, ਜੋ ਕਰ ਪਾਚਨ ਬੇਗ ਨਾ ਪਾਵੈ ਝਗਰ ਕਰੈ ਕਰਹਾਈ। ਜੇਕਰ ਪਾਚਨ ਦਾ ਅਰਥ ਹੈ ਵੀ ਜਿਹੜਾ ਇੱਕ ਓਅੰਕਾਰ ਰੂਪ ਵਾਹਿਗੁਰੂ ਦਾ ਨਾਮ ਹੈ, ਜੇ ਬੇਗ ਨਾ ਪਾਵੈ, ਜੇ ਇਸ ਨੂੰ ਛੇਤੀ ਨਾ ਮਿਲੇ, ਜੀਵ ਨੂੰ ਝਗੜ ਕਰੈ ਕਰ ਹਾਈ, ਜਿਹੜਾ ਅਸਲੀ ਬ੍ਰਹਿਮੰਡ ਦਾ ਮਾਲਕ ਅਕਾਲ ਪੁਰਖ ਹੈ ਉਹ ਫਿਰ ਝਗੜਾ ਕਰਦਾ। ਜਿਹੜਾ ਮਨੁੱਖ ਸੰਸਾਰ ਦੇ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਇੱਕ ਓਅੰਕਾਰ ਦੇ ਨਾਲ ਉਸ 2.5 ਅੱਖਰੇ ਨਾਮ ਦੇ ਨਾਲ ਆਪਣੀ ਸੁਰਤ ਨੂੰ ਨਹੀਂ ਜੋੜਦਾ, ਤੇ ਫਿਰ ਮਾਲਕ ਵਾਹਿਗੁਰੂ ਦੇ ਨਾਲ ਝਗੜਾ ਵੀ ਕਰਦਾ ਵੀ ਮੈਂ ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੀ, ਤੂੰ ਕਿਉਂ ਨਹੀਂ ਜਪਿਆ। ਦਿਨ ਕੀ ਬੈਠ ਖਸਮ ਕੀ ਬਰਕਸ, ਲੋਕ ਭਗਤ ਜੀ ਕਹਿੰਦੇ ਨੇ ਵੀ ਇਸ ਜੀਵ ਨੂੰ ਕਹਿੰਦੇ ਨੇ ਤੇਰੇ ਦਿਨ ਕਿਹੜੇ ਨੇ, ਤੂੰ ਇੱਥੇ ਬੈਠਾ ਹੈ ਸੰਸਾਰ ਦੇ ਵਿੱਚ, ਖਸਮ ਕੀ ਬਰਕਸ, ਜਿਹੜਾ ਖਸਮ ਮਾਲਕ ਹੈ ਅਕਾਲ ਪੁਰਖ ਉਹਦੇ ਵੱਲੋਂ ਤੱਦੀ ਆ ਰਹੀ ਹੈ, ਉਹ ਤੱਦੀ ਕਿਵੇਂ ਹੈ। ਚਲੋ ਉਹ ਸ਼ਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗ ਹੈ ਕਾ ਆਇਆ, ਇਹ ਬੇਲਾ ਕਾਤਾਈ। ਆ ਜਿਹੜਾ ਮਨੁੱਖਾ ਜੀਵਨ ਦਾ ਅਮੋਲਕ ਸਮਾਂ ਹੈ, ਇਹ ਮੁੜ ਕੇ ਕਦੋਂ ਤੇਰੇ ਹੱਥ ਆਵੇਗਾ, ਫੇਰ ਨਹੀਂ ਆਵੇਗਾ। ਤੇ ਯਾਦ ਰੱਖ ਛੁੱਟੇ ਕੁੰਡੇ, ਜਦੋਂ ਇਹ ਸਮਸ਼ਟੀ ਭੇਦ ਕਰਕੇ ਜਿਹੜੇ ਸਮੁੰਦਰ ਹੈ ਨਾ, ਸਤੇ ਸਮੁੰਦਰ, ਇਹ ਛੂਟੇ ਦਾ ਅਰਥ ਵੀ ਉਛਲ ਜਾਣਗੇ, ਜਲ ਪਰਲੋਂ ਹੋਵੇਗੀ, ਪੀਗਿਆ ਪੁਰੀਆਂ ਜਿੰਨੇ ਸ਼ਹਿਰ ਨੇ ਟਾਊਨ ਨੇ, ਤੇ ਸਾਰੇ ਭਿੱਜ ਜਾਣਗੇ, ਡੁੱਬ ਜਾਣਗੇ ਉਸ ਸਮੁੰਦਰ ਦੇ ਪਾਣੀ ਦੇ ਵਿੱਚ। ਚਲਿਓ ਜੁਲਾਹੋ ਰੀਸ ਆਏ, ਜਦੋਂ ਸੰਸਾਰ ਦੀ ਇਹ ਤਾਣੀ ਜਦੋਂ ਸਾਰੀ ਹੀ ਭਿੱਜ ਜਾਂਦੀ ਹੈ, ਤੇ ਜਿਹੜਾ ਈਸ਼ਵਰ ਰੂਪ ਜੁਲਾਹਾ ਹੈ ਉਹ ਰਿਸਾਈ ਦਾ ਅਰਥ ਹੈ ਵੀ ਖਿੱਚ ਕੇ ਉਹ ਆਪਣੇ ਵਾਸਤਵ ਸਰੂਪ ਜਿਹੜਾ ਉਹਦਾ ਘਰ ਹੈ ਸੱਚਖੰਡ, ਉਸ ਪਾਸੇ ਵੱਲ ਨੂੰ ਚਲਿਆ ਜਾਂਦਾ ਹੈ। ਸ਼ੋਸ਼ੀ ਨਲੀ ਤੰਤ ਨਹੀਂ ਨਿਕਸ ਹੈ, ਤੇ ਜਿਹੜੀ ਇਹ ਬ੍ਰਹਿਮੰਡ ਦੀ ਜਿਹੜੀ ਨਲੀ ਹੈ ਉਹ ਸ਼ੋਸ਼ੀ ਹੋ ਜਾਂਦੀ, ਭਾਵੇਂ ਜਿਹੜੀ ਮਾਇਆ ਰੂਪੀ ਨਲੀ ਜਿਸਨੇ ਸਾਰੇ ਬ੍ਰਹਿਮੰਡ ਨੂੰ ਬਣਾਇਆ ਹੈ, ਇਹ ਮਾਇਆ ਰੂਪੀ ਜਿਹੜੀ ਨਲੀ ਹੈ ਇਹ ਵੀ ਸ਼ੋਸ਼ੀ ਵਾਸ਼ਨਾ ਤੋਂ ਰਹਿਤ ਹੋ ਜਾਂਦੀ। ਤੰਤ ਨਹੀਂ ਨਿਕਸ ਹੈ, ਇਹਦੇ ਵਿੱਚੋਂ ਜਿਹੜਾ ਸੰਸਾਰ ਬਣਾਉਣ ਦਾ, ਸੰਸਾਰ ਪੈਦਾ ਕਰਨ ਦਾ ਇਹ ਸੰਸਕਾਰ ਰੂਪੀ ਤਾਗਾ ਨਿਕਲਦਾ ਹੀ ਨਹੀਂ, ਤੇ ਨਤਰ ਰਹੀ ਉਹ ਰਜਾਈ। ਤੇ ਜਿਹੜੀ ਕਹਿੰਦੇ ਉਹ ਇੱਕ ਆਕਾਸ਼ ਤੇ ਧਰਤੀ ਦੇ ਵਿੱਚ ਇੱਕ ਐਸੀ ਹਵਾ ਦੀ ਗੰਢ ਹੈ, ਇੱਕ ਤਾਂ ਸਾਡੇ ਸਰੀਰ ਵਿੱਚ ਨਾ ਪ੍ਰਾਣ ਅਪਾਣ ਵਾਯੂ ਦੀ ਗੰਢ, ਤੇ ਇੱਕ ਧਰਤੀ ਤੇ ਅਸਮਾਨ ਦੇ ਵਿਚਾਲੇ ਵੀ ਇੱਕ ਉਹ ਹਵਾ ਦੀ ਗੰਢ ਹੈ ਜਿਸਨੂੰ ਸਮਾਰ ਚੱਕਰ ਕਹਿੰਦੇ ਨੇ, ਉਹ ਇੱਕ ਤਰ ਹੈ, ਉਹਦੇ ਆਸਰੇ ਧਰਤੀ ਤੇ ਅਸਮਾਨ ਖੜੇ ਨੇ। ਨਤਰ ਰਹੀ ਉਹ ਰਜਾਈ, ਉਹ ਵੀ ਉਲਝੀ ਨਹੀਂ ਰਹੇਗੀ, ਭਾਵ ਉਹ ਵੀ ਖੁੱਲ ਜਾਵੇਗੀ। ਜਦੋਂ ਬ੍ਰਹਿਮੰਡ ਦੀ ਪਰਲੋਂ ਹੁੰਦੀ ਹੈ ਨਾ, ਤੇ ਉਹ ਜਿਹੜੀ ਹਵਾ ਦੀ ਗੰਢ ਖੁੱਲ ਜਾਂਦੀ ਹੈ, ਫਿਰ ਧਰਤੀ ਤੇ ਅਸਮਾਨ ਦੋਵੇਂ ਹੀ ਖਤਮ ਹੋ ਜਾਂਦੇ ਨੇ। ਛੋੜ ਪਸਾਰ ਇਆਂ ਰਹੋ ਬਪਰੀ, ਕਹੋ ਕਬੀਰ ਸਮਝਾਈ। ਭਗਤ ਕਬੀਰ ਜੀ ਕਹਿੰਦੇ ਨੇ ਫਿਰ ਈਸ਼ਵਰ ਜੁਲਾਹਾ ਤੇ ਆਪਣੀ ਮਾਇਆ ਰੂਪ ਸ਼ਕਤੀ ਨੂੰ ਸਮਝਾਉਂਦਾ ਹੈ ਵੀ ਇਹ ਮਾਇਆ ਰੂਪ ਬਪੜੀ, ਇਹ ਇਸਤਰੀ, ਤੂੰ ਹੁਣ ਸੰਸਾਰ ਦੇ ਪਸਾਰੇ ਦਾ ਖਿਆਲ ਛੱਡ, ਤੂੰ ਹੁਣ ਇੱਥੇ ਮੇਰੇ ਕੋਲੇ ਰਹਿ। ਤੇ ਭਾਵ ਉਹ ਜਿਹੜਾ ਈਸ਼ਵਰ ਜੁਲਾਹਾ ਹੈ ਉਹ ਆਪਣੀ ਮਾਇਆ ਰੂਪ ਸ਼ਕਤੀ ਨੂੰ ਆਪਣੇ ਵਿੱਚ ਹੀ ਅਭੇਦ ਕਰਕੇ ਤੇ ਉਹਨੂੰ ਉੱਥੇ ਹੀ ਸੰਕੋਚ ਲੈਂਦਾ ਹੈ। ਮਾਇਆ ਵੀ ਰੱਬ ਤੋਂ ਬਿਨਾਂ ਕੁਛ ਨਹੀਂ ਨਾ ਕਰ ਸਕਦੀ। ਜਦੋਂ ਮਹਾਂਪਰਲੋਂ ਹੁੰਦੀ ਹੈ ਤੇ ਉਸ ਵੇਲੇ ਈਸ਼ਵਰ ਜੁਲਾਹਾ ਆਪ ਜਿਹੜਾ ਬ੍ਰਹਮ ਸਰੂਪ ਹੈ ਉਹਦੇ ਵਿੱਚ ਲੀਨ ਹੋ ਜਾਂਦਾ ਤੇ ਮਾਇਆ ਨੂੰ ਵੀ ਕਹਿੰਦਾ ਤੂੰ ਵੀ ਹੁਣ ਮੇਰੇ ਕੋਲ ਹੀ ਰਹਿ। ਮਾਇਆ ਨੂੰ ਵੀ ਆਪਣੇ ਵਿੱਚ ਹੀ ਅਭੇਦ ਕਰ ਲੈਂਦਾ, ਇਹ ਕੁਦਰਤ ਵੀ ਕਾਦਰ ਦੇ ਵਿੱਚ ਹੀ ਜਾ ਕੇ ਅਭੇਦ ਹੋ ਜਾਂਦੀ ਹੈ। ਇਉਂ ਭਗਤ ਕਬੀਰ ਜੀ ਨੇ ਵੀ ਇਸ ਸ਼ਬਦ ਦੇ ਵਿੱਚ ਪਹਿਲਾਂ ਤੇ ਇੱਕ ਬਾਹਰਲੀ ਤਾਣੀ ਦਾ ਦ੍ਰਿਸ਼ਟਾਂਤ ਦਿੱਤਾ, ਫਿਰ ਸਰੀਰ ਰੂਪੀ ਤਾਣੀ ਦਾ ਢੰਗ ਦੱਸਿਆ ਕਿਵੇਂ ਉਹ ਤਿਆਰ ਹੁੰਦੀ ਹੈ, ਤੇ ਫਿਰ ਅੱਗੇ ਬ੍ਰਹਿਮੰਡ ਤੇ ਸੰਸਾਰ ਦੀ ਤਾਣੀ ਕਿਵੇਂ ਤਿਆਰ ਹੋਈ ਇਹਦੇ ਬਾਰੇ ਇਹ ਉਪਦੇਸ਼ ਦਿੱਤਾ ਹੈ, ਜਿਸ ਨੂੰ ਸੁਣ ਕੇ ਪੰਡਿਤ ਲਾਜਵਾਬ ਹੋਇਆ ਤੇ ਸ਼ਰਮਸਾਰ ਹੋ ਕੇ ਵਾਪਸ ਚਲਿਆ ਗਿਆ।
ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ।
ਲੋ ਹੁਣ ਭਗਤ ਕਬੀਰ ਜੀ ਦੇ ਪਾਸ ਕੁਛ ਜਗਿਆਸੂ ਆਏ ਨੇ, ਉਹਨਾਂ ਨੇ ਭਗਤ ਕਬੀਰ ਜੀ ਦੇ ਪਾਸ ਆ ਕੇ ਕੁਝ ਸਵਾਲ ਕੀਤੇ ਨੇ ਜਿਨ੍ਹਾਂ ਦਾ ਪਰਮਾਰਥ ਨਾਲ ਸੰਬੰਧ ਸੀ। ਕਹਿਣ ਲੱਗੇ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਏਕ ਜੋਤ ਏਕਾ ਮਿਲੀ। ਜਦੋਂ ਇੱਕ ਜਿਹੜੀ ਜੀਵ ਦੀ ਜੋਤ ਪਰਤਕ ਜੋਤ ਆਤਮਾ ਹੈ ਏਕਾ ਮਿਲੀ, ਜਦੋਂ ਇੱਕ ਪਰਮਾਤਮਾ ਦੀ ਜੋਤ ਵਿੱਚ ਮਿਲ ਗਈ, ਭਾਵ ਜਦੋਂ ਇੱਕ ਵਾਰੀ ਮਨੁੱਖ ਦੀ ਆਤਮਾ ਉਸ ਪਰਮਾਤਮਾ ਵਿੱਚ ਮਿਲ ਜਾਂਦੀ ਹੈ, ਕਿੰਬਾ ਹੋਏ ਮਹੋਏ, ਫਿਰ ਕੀ ਉਸ ਦਾ ਰੂਪ ਹੋ ਜਾਂਦੀ ਹੈ, ਕਿੰਬਾ ਦਾ ਅਰਥ ਜਾਂ ਮਹੋਏ, ਉਹ ਉਸ ਤੋਂ ਵੱਖ ਵੀ ਹੋ ਜਾਂਦੀ ਹੈ। ਇੱਕ ਸਵਾਲ ਕੀਤਾ ਗਿਆ ਹੈ ਜਗਿਆਸੂਆਂ ਵੱਲੋਂ ਵੀ ਜਿਵੇਂ ਇੱਕ ਨਦੀ ਸਾਗਰ ਵਿੱਚ ਜਾ ਕੇ ਰਲ ਜਾਵੇ, ਉਹ ਸਾਗਰ ਤੋਂ ਕਦੀ ਵੱਖ ਵੀ ਹੋ ਸਕਦੀ ਜਾਂ ਸਾਗਰ ਦਾ ਰੂਪ ਹੀ ਹੋਈ ਰਹਿੰਦੀ ਹੈ। ਤੇ ਭਗਤ ਜੀ ਦੇ ਪਾਸੇ ਸਵਾਲ ਕੀਤਾ, ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਜਦੋਂ ਜੀਵ ਦੀ ਇੱਕ ਪਰਤਕ ਜੋਤ ਉਸ ਪਰਮ ਜੋਤ ਵਿੱਚ ਅਭੇਦ ਹੋ ਜਾਂਦੀ ਹੈ ਤੇ ਫਿਰ ਉਹ ਉਹਦਾ ਰੂਪ ਹੋ ਜਾਂਦੀ ਹੈ ਤੇ ਉਸ ਤੋਂ ਵੱਖ ਨਹੀਂ ਹੋ ਸਕਦੀ।
ਜਿਤ ਖਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ।
ਪਰ ਭਗਤ ਜੀ ਕਹਿੰਦੇ ਨੇ ਵੀ ਇੱਕ ਗੱਲ ਯਾਦ ਰੱਖੋ, ਜਿਤ ਘਟ ਜਿਸ ਜੀਵ ਦੇ ਘਟ ਹਿਰਦੇ ਵਿੱਚ ਨਾਮ ਨਾ ਉਪਜੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪੈਦਾ ਨਹੀਂ ਹੁੰਦਾ, ਭਾਵ ਜਿਸ ਦੇ ਅੰਦਰੋਂ ਵਾਹਿਗੁਰੂ ਦੇ ਨਾਮ ਦੀ ਪਿਆਸ ਨਹੀਂ ਜਾਗਦੀ, ਫੂਟ ਮਰੈ ਜਨ ਸੋਏ, ਉਹ ਜਿਹੜਾ ਮਨੁੱਖ ਹੈ ਉਹ ਤੇ ਪਾਈ ਫੁੱਟ ਕੇ ਮਰਦਾ ਹੈ, ਭਾਵ ਉਹਦਾ ਸਰੀਰ ਫੁੱਟ ਜਾਂਦਾ ਹੈ, ਕੋੜ ਚੱਲ ਪੈਂਦਾ ਹੈ, ਦੁਖੀ ਹੋ ਕੇ ਮਰਦਾ ਹੈ। ਅਥਵਾ ਦੂਸਰਾ ਹੈ ਫੂਟ ਮਰੈ ਜਨ ਸੋਏ, ਉਹ ਮਨੁੱਖ ਫੁੱਟ ਫੁੱਟ ਕੇ ਰੋਂਦਾ ਹੈ ਤੇ ਰੋ ਰੋ ਕੇ ਮਰ ਜਾਂਦਾ ਹੈ।
ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਰਹਾਉ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ, ਹੇ ਵਾਹਿਗੁਰੂ ਤੂੰ ਸਾਵਲ ਦਾ ਅਰਥ ਮਾਇਆ ਸਬਲ ਤੇ ਬਹੁਤ ਸੁੰਦਰ ਰਾਮਈਆ ਸਰਵ ਵਿਆਪਕ ਸਰੂਪ ਹੈ, ਮੇਰਾ ਮਨ ਲਾਗਾ ਤੋਹੇ, ਮੇਰਾ ਮਨ ਤਾਂ ਤੇਰੇ ਨਾਲ ਹੀ ਜੁੜਿਆ ਹੋਇਆ ਹੈ, ਇਸ ਲਈ ਮੇਰਾ ਮਨ ਤੈਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾ ਸਕਦਾ।
ਸਾਧ ਮਿਲੈ ਸਿਧ ਪਾਈਐ ਕੇ ਇਹੋ ਜੋਗ ਕੇ ਭੋਗ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ, ਸਾਧ ਮਿਲੈ ਸਿੱਧ ਪਾਈਐ, ਜਦੋਂ ਸਾਧ ਪੂਰਨ ਸਤਿਗੁਰੂ ਮਿਲਦੇ ਨੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਿੱਧ ਪਾਈਐ ਅਸਲੀ ਜਿਹੜੀ ਮੁਕਤੀ ਹੈ, ਕੇਵਲ ਮੁਕਤੀ ਪ੍ਰਾਪਤ ਹੁੰਦੀ ਹੈ। ਕਿ ਇਹੋ ਯੋਗ ਕੇ ਭੋਗ, ਇਹ ਜਿਹੜਾ ਯੋਗ ਹੈ ਤੇ ਭੋਗ ਹੈ, ਇਹ ਕਿਸੇ ਅਰਥ ਨਹੀਂ ਹੈ। ਜੇ ਪੂਰੇ ਗੁਰੂ ਦੀ ਕਿਰਪਾ ਨਾ ਹੋਵੇ, ਇਹ ਯੋਗ ਤੇ ਭੋਗ ਇਹਨਾਂ ਦੋਹਾਂ ਦੀ ਸਫਲਤਾ ਨਹੀਂ ਹੋ ਸਕਦੀ। ਜੇ ਪੂਰਾ ਗੁਰੂ ਮਿਲੇ ਤਾਂ ਹੀ ਅਸਲੀ ਮੁਕਤੀ ਪ੍ਰਾਪਤ ਹੁੰਦੀ ਹੈ, ਨਹੀਂ ਇਹ ਯੋਗ ਤੇ ਭੋਗ ਦੀ ਕੋਈ ਮਹਾਨਤਾ ਨਹੀਂ ਹੈ।
ਦੋਹ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ।
ਲੋ ਭਗਤ ਜੀ ਕਹਿੰਦੇ ਨੇ, ਜਿਹੜੇ ਦੋਹ ਮਿਲ, ਦੋਹਾਂ ਦੇ ਮਿਲਣ ਤੋਂ ਹੀ ਅੱਗੇ ਕਾਰਜ ਉਪਜੈ ਦਾ ਅੱਗੇ ਕਾਰਜ ਪੈਦਾ ਹੁੰਦਾ, ਕਾਰਜ ਪ੍ਰਗਟ ਹੁੰਦਾ ਹੈ। ਦੋ ਕੌਣ ਨੇ? ਗੁਰੂ ਤੇ ਸਿੱਖ, ਸ਼ਬਦ ਤੇ ਸੁਰਤ। ਜਦੋਂ ਇਹ ਦੋਵੇਂ ਮਿਲਦੇ ਨੇ ਤੇ ਫਿਰ ਇਹ ਕਾਰਜ ਅੱਗੇ ਪੈਦਾ ਹੁੰਦਾ। ਕਿਹੜਾ ਕਾਰਜ? ਰਾਮ ਨਾਮ ਸੰਜੋਗ, ਵਾਹਿਗੁਰੂ ਦੇ ਨਾਮ ਦੇ ਸੰਜੋਗ ਦਾ ਕਾਰਜ। ਵੀ ਗੁਰੂ ਤੇ ਸਿੱਖ ਦੀ ਜਦੋਂ ਅੰਦਰੋਂ ਆਤਮਾ ਮਿਲਦੀ ਹੈ ਅਥਵਾ ਸੁਰਤ ਸ਼ਬਦ ਦਾ ਮੇਲ ਹੁੰਦਾ ਤੇ ਫਿਰ ਹੀ ਰਾਮ ਨਾਮ ਦੇ ਸੰਜੋਗ ਦਾ ਕਾਰਜ ਪੈਦਾ ਹੁੰਦਾ ਤੇ ਸਫਲ ਹੁੰਦਾ ਹੈ।
ਲੋਕ ਜਾਣੇ ਉਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ।
ਲੋ ਭਗਤ ਜੀ ਫਰਮਾਉਂਦੇ ਨੇ, ਲੋਕ ਜਿਹੜਾ ਸੰਸਾਰ ਤੇ ਇਸ ਗੱਲ ਨੂੰ ਜਾਣਦਾ ਹੈ ਕਿ ਭਗਤ ਕਬੀਰ ਜੀ ਜੋ ਪਵਿੱਤਰ ਬਾਣੀ ਉਚਾਰਨ ਕਰ ਰਹੇ ਨੇ, ਇਹ ਇੱਕ ਸਾਧਾਰਨ ਗੀਤ ਹੈ। ਕਿਉਂਕਿ ਆਮ ਲੋਕਾਂ ਨੂੰ, ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਨਾ ਹੈ, ਜੇ ਉਹਨਾਂ ਦੇ ਪਾਸ ਕੋਈ ਰਾਗੀ ਸਿੰਘ ਸ਼ਬਦ ਪੜ੍ਹੇ, ਉਹ ਕਹਿੰਦੇ ਵੀ ਇਹ ਵੀ ਬੜਾ ਸੋਹਣਾ ਗੀਤ ਹੈ। ਉਹ ਬਾਣੀ ਨੂੰ ਹੀ, ਤੁਰਕੀ ਬਾਣੀ ਨੂੰ ਕਈ ਲੋਕ ਬੇਵਕੂਫ਼ ਗੀਤ ਹੀ ਸਮਝਦੇ ਨੇ। ਭਗਤ ਜੀ ਕਹਿੰਦੇ ਨੇ, ਲੋਕ ਜਾਣਨਾ ਇਹੋ ਗੀਤ ਹੈ। ਜਿਹੜੇ ਇਹ ਸੰਸਾਰ ਇਸ ਗੱਲ ਨੂੰ ਜਾਣਦਾ ਵੀ ਜਿਹੜੀ ਅਸੀਂ ਇਹ ਇਲਾਹੀ ਬਾਣੀ ਉਚਾਰਨ ਕਰ ਰਹੇ ਹਾਂ, ਵੀ ਇਹ ਇੱਕ ਸਾਧਾਰਨ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤੇ ਬ੍ਰਹਮ ਦੀ ਵਿਚਾਰ ਹੈ।
ਜੋ ਕਾਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ।
ਉਹ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਵੇਂ ਇਹ ਗੱਲ ਮੰਨੀ ਗਈ ਹੈ, ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ। ਕਿਹੜੀ ਗੱਲ? ਵੀ ਜਦੋਂ ਕਾਂਸ਼ੀ ਦੇ ਵਿੱਚ ਕੋਈ ਮਨੁੱਖ ਮਰਦਾ ਹੈ, ਮਾਨ ਸਮਰਤੀ ਬਾਰ, ਜਦੋਂ ਕੋਈ ਮਨੁੱਖ ਮਰਦਾ ਹੈ, ਉਸ ਮਰਨ ਦੇ ਬਾਰ ਸਮੇਂ, ਜਦੋਂ ਕਾਂਸ਼ੀ ਵਿੱਚ ਕੋਈ ਆਦਮੀ ਮਰਦਾ ਹੈ, ਮਰਨ ਦੇ ਸਮੇਂ ਉਪਦੇਸ਼ ਹੋਏ, ਕਹਿੰਦੇ ਉਹਨੂੰ ਉਪਦੇਸ਼ ਮਿਲਦਾ। ਕੁਛ ਹਿੰਦੂ ਲੋਕਾਂ ਦੀ ਇਹ ਧਾਰਨਾ ਹੈ, ਜਦੋਂ ਕੋਈ ਮਨੁੱਖ ਕਾਂਸ਼ੀ ਵਿੱਚ ਮਰਦਾ ਹੈ ਤੇ ਸ਼ਿਵ ਜੀ ਆ ਕੇ ਉਹਨਾਂ ਦੇ ਉਹਦੇ ਕੰਨਾਂ ਦੇ ਵਿੱਚ ਤਾਰਕਾ ਮੰਤਰ ਸੁਣਾਉਂਦੇ, ਰਾਮ ਰਾਮ ਆਖਦਾ ਤੇ ਉਹਦੇ ਨਾਲ ਉਹਦਾ ਉਧਾਰ ਹੋ ਜਾਂਦਾ ਹੈ। ਇਹ ਧਾਰਨਾ ਕੁਛ ਪੁਰਾਣੇ ਲੋਕਾਂ ਦੀ ਬਣੀ ਹੋਈ ਸੀ। ਭਗਤ ਜੀ ਕਹਿੰਦੇ ਨੇ ਵੀ ਜਿਵੇਂ ਇਹ ਗੱਲ ਮੰਨੀ ਗਈ ਹੈ ਵੀ ਜਦੋਂ ਮਨੁੱਖ ਕਾਂਸ਼ੀ ਵਿੱਚ ਮਰਦਾ ਹੈ ਤੇ ਉਹਨੂੰ ਉਪਦੇਸ਼ ਪ੍ਰਾਪਤ ਹੁੰਦਾ ਹੈ, ਭਾਵ ਉਹਦੇ ਕੰਨਾਂ ਦੇ ਵਿੱਚ ਆ ਕੇ ਤੇ ਉਹ ਸ਼ਿਵ ਜੀ ਤਾਰਕਾ ਮੰਤਰ ਸੁਣਾਉਂਦਾ ਹੈ।
ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ।
ਪਰ ਭਗਤ ਜੀ ਕਹਿੰਦੇ ਨੇ ਵੀ ਠੀਕ ਹੈ, ਲੋਕ ਇਹ ਗੱਲ ਤਾਂ ਮੰਨਦੇ ਨੇ ਵੀ ਆਉਂਦੇ ਸਮੇਂ ਸ਼ਿਵ ਜੀ ਆ ਕੇ ਤਾਰਕਾ ਮੰਤਰ ਸੁਣਾਉਂਦਾ ਹੈ, ਪਰ ਜੇ ਮਨੁੱਖ ਪਹਿਲਾਂ ਹੀ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਵੇ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਤੇ ਜਿਹੜਾ ਚਿਤ ਲਾ ਕੇ ਵਾਹਿਗੁਰੂ ਦੇ ਨਾਮ ਨੂੰ ਆਪਣੀ ਰਸਨਾ ਤੋਂ ਗਾਉਂਦਾ ਹੈ ਤੇ ਨਾਲ ਪ੍ਰੇਮ ਦੇ ਨਾਲ ਬੈਠ ਕੇ ਸੁਣਦਾ ਹੈ।
ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਉਹਦੀ ਮੁਕਤੀ ਵਿੱਚ ਕੋਈ ਸੰਸਾ ਨਹੀਂ, ਕੋਈ ਭੁਲੇਖਾ ਨਹੀਂ, ਕੋਈ ਸੰਦੇਹ ਨਹੀਂ ਹੈ ਵੀ ਜਿਹੜਾ ਜਿਉਂਦੇ ਜੀ ਮਨੁੱਖ ਚਿਤ ਲਾ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ ਜਾਂ ਸੁਣਦਾ ਹੈ ਅੰਤ ਪਰਮ ਗਤ ਪਾਏ, ਉਹ ਅੰਤ ਨੂੰ ਪਰਮ ਗਤੀ ਕੇਵਲ ਮੁਕਤੀ ਨੂੰ ਜ਼ਰੂਰ ਪ੍ਰਾਪਤ ਕਰ ਲੈਂਦਾ ਹੈ। ਉਹ ਤੇ ਆਮ ਹਿੰਦੂ ਲੋਕਾਂ ਦੀ ਧਾਰਨਾ ਹੈ ਵੀ ਜਿਹੜਾ ਆਦਮੀ ਕਾਂਸ਼ੀ ਵਿੱਚ ਮਰਦਾ ਉਹਨੂੰ ਮਰਨ ਦੇ ਸਮੇਂ ਸ਼ਿਵਜੀ ਆ ਕੇ ਤਾਰਕਾ ਮੰਤਰ ਸੁਣਾਉਂਦਾ ਤਾਂ ਉਹਦੀ ਕਲਿਆਣ ਹੁੰਦੀ ਹੈ। ਪਰ ਭਗਤ ਜੀ ਕਹਿੰਦੇ ਨੇ ਇਹ ਗੱਲ ਤੇ ਕਲਪਨਾ ਹੀ ਮੰਨੀ ਜਾ ਸਕਦੀ ਹੈ, ਪਰ ਹਕੀਕਤ ਇਹ ਹੈ ਜਿਹੜਾ ਮਨੁੱਖ ਜਿਉਂਦੇ ਜੀ ਚਿਤ ਲਾ ਕੇ ਵਾਹਿਗੁਰੂ ਦੇ ਨਾਮ ਨੂੰ ਗਾਉਂਦਾ ਹੈ ਤੇ ਨਾਲ ਪ੍ਰੇਮ ਦੇ ਨਾਲ ਸੁਣਦਾ ਹੈ ਉਹਦੀ ਮੁਕਤੀ ਵਿੱਚ ਕੋਈ ਸੰਦੇਹ ਨਹੀਂ, ਉਹ ਅੰਤ ਨੂੰ ਜ਼ਰੂਰ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਏਗਾ।
ਗੌੜੀ ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰੇ ਉਰੇ।
ਲੋ ਹੁਣ ਗੌੜੀ ਰਾਗ ਵਿੱਚ ਅੱਗੇ ਭਗਤ ਕਬੀਰ ਜੀ ਜਨ ਸਧਾਰਨ ਨੂੰ ਉਪਦੇਸ਼ ਦਿੰਦੇ ਹਨ ਵੀ ਦੇਖ ਲੋ ਜਿਹੜੇ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦੇ ਨੇ ਕਲਿਆਣ ਉਹਨਾਂ ਦੀ ਹੁੰਦੀ ਹੈ। ਕਲਮੈ ਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ। ਇਸ ਕਲਯੁਗ ਦੇ ਵਿੱਚ ਹੋਰ ਕੋਈ ਕਰਮ ਧਰਮ ਫਲੀਭੂਤ ਨਹੀਂ ਹੋ ਸਕਦਾ, ਜਿਵੇਂ ਹਜ਼ੂਰ ਨੇ ਫਰਮਾਇਆ ਹੈ ਰੇ ਮਨ ਵੱਤਰ ਬੀਜਣ ਨਾਓ ਬੋਏ ਖੇਤੀ ਲਾਏ ਮਨੁਆ ਪਲੋ ਸਮੋ ਸਵਾਓ। ਹੁਣ ਤੇ ਨਾਮ ਬੀਜਣ ਦੀ ਵੱਤਰ ਹੈ, ਜੇ ਹੁਣ ਇਸ ਵੱਤਰ ਅਨੁਸਾਰ ਨਾਮ ਦਾ ਬੀਜ ਬੀਜਾਂਗੇ ਉਹਦੇ ਨਾਲ ਹੀ ਮੁਕਤੀ ਦਾ ਫਲ ਪ੍ਰਾਪਤ ਹੋ ਸਕਦਾ ਹੈ, ਜੇ ਹੋਰ ਅਸੀਂ ਯਤਨ ਕਰਾਂਗੇ ਆਣ ਰੁੱਤੀ ਆਣ ਬੋਈਏ ਫਲ ਨਾ ਫੁੱਲੇ ਤਾਂ ਹੀ ਰੁੱਤ ਹੋਰ ਹੋਵੇ ਬੀਜ ਕੋਈ ਹੋਰ ਬੀਜ ਦੇਈਏ ਉਹ ਫਲੀਭੂਤ ਨਹੀਂ ਹੋਵੇਗਾ। ਇਸੇ ਲਈ ਭਗਤ ਕਬੀਰ ਜੀ ਫਰਮਾਉਂਦੇ ਨੇ ਜੇਤੇ ਯਤਨ ਕਰਤ ਤੇ ਡੂਬੇ। ਇਹ ਜਗਿਆਸੂ ਲੋਕ ਜਿੰਨੇ ਵੀ ਨਾਮ ਤੋਂ ਬਿਨਾਂ ਹੋਰ ਯਤਨ ਕਰਦੇ ਸਨ ਉਹ ਭਵ ਸਾਗਰ ਦੇ ਵਿੱਚ ਹੀ ਡੁੱਬ ਗਏ। ਭਵ ਸਾਗਰ ਨਹੀਂ ਤਾਰੇ ਉਰੇ, ਉਹਨਾਂ ਯਤਨਾਂ ਨੇ ਉਹਨਾਂ ਸਾਧਨਾ ਨੇ ਭਵ ਸਾਗਰ ਤੋਂ ਉਹਨਾਂ ਨੂੰ ਪਾਰ ਨਹੀਂ ਕੀਤਾ। ਰੇ ਜਿਹੜਾ ਸ਼ਬਦ ਹੈ ਇਹ ਸੰਬੋਧਨ ਲਈ ਵਰਤਿਆ, ਹੇ ਭਾਈ ਜਿਹੜੇ ਲੋਕ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਕੋਈ ਹੋਰ ਕਰਮ ਧਰਮ ਸਾਧਨ ਕਰਦੇ ਸਨ ਉਹ ਡੁੱਬ ਗਏ ਤੇ ਉਹਨਾਂ ਨੂੰ ਉਹਨਾਂ ਕਰਮਾਂ ਧਰਮਾਂ ਨੇ ਸਾਧਨਾ ਨੇ ਯੱਗ ਯੋਗ ਆਦਿਕ ਨੇ ਤੀਰਥ ਬਰ ਤੀਰਥ ਇਸ਼ਨਾਨ ਨੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਕੀਤਾ।
ਕਰਮ ਧਰਮ ਕਰਤੇ ਬੋ ਸੰਜਮ ਅਹੰਗ ਬੁੱਧ ਮਨ ਜਾ ਰਹੇ ਉਰੇ।
ਲੋਕ ਕਿਉਂ ਨੀ ਉਹਨਾਂ ਸਾਧਨਾ ਨੇ ਪਾਰ ਕੀਤਾ, ਇਹਦਾ ਕਾਰਨ ਭਗਤ ਜੀ ਦੱਸਦੇ ਨੇ ਕਰਮ ਧਰਮ ਕਰਤੇ ਬਹੁਤ ਸੰਜਮ। ਜਿਹੜੇ ਲੋਕ ਬਹੁਤੇ ਕਰਮ ਧਰਮ ਕਰਦੇ ਨੇ ਤੀਰਥ ਵਰਤ ਪੁੰਨ ਦਾਨ ਇਸ਼ਨਾਨ ਕਰਦੇ ਨੇ ਤੇ ਨਾਲ ਬਹੁਤ ਸੰਜਮ ਜਿਹੜੇ ਵਰਤ ਨੇ ਵੀ ਰੱਖਦੇ ਨੇ ਅਹੰਗ ਬੁੱਧ ਮਨ ਜਾ ਰਹੇ ਉਰੇ ਤੇ ਉਹਨਾਂ ਦਾ ਮਨ ਹੰਕਾਰ ਵਾਲੀ ਬੁੱਧੀ ਨੇ ਹੀ ਸਾੜ ਦਿੱਤਾ। ਭਾਵ ਜਿਹੜੇ ਮਨੁੱਖ ਬਹੁਤੇ ਧਰਮ ਕਰਮ ਜਪ ਤਪ ਪੁੰਨ ਦਾਨ ਤੀਰਥ ਇਸ਼ਨਾਨ ਤੇ ਬਹੁਤ ਸੰਜਮ ਵਰਤ ਨੇਮ ਰੱਖਦੇ ਨੇ ਉਹਨਾਂ ਦੇ ਮਨ ਦੇ ਵਿੱਚ ਬਹੁਤਾ ਹੰਕਾਰ ਪੈਦਾ ਹੋ ਜਾਂਦਾ ਹੈ। ਹੰਕਾਰ ਵਾਲੀ ਬੁੱਧੀ ਉਹਨਾਂ ਦੇ ਕਰਮਾਂ ਧਰਮਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ।
ਸਾਸ ਗ੍ਰਾਸ ਕੋ ਦਾਤੋ ਠਾਕੁਰ ਸੋ ਕਿਉ ਮਨੋ ਵਿਸਾਰੇ ਓਰੇ।
ਲੋ ਭਗਤ ਜੀ ਕਹਿੰਦੇ ਨੇ ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਾਸ ਗ੍ਰਾਸ ਕੋ ਦਾਤੋ ਠਾਕੁਰੋ ਸਵਾਸ ਗ੍ਰਾਸ ਸਭ ਨੂੰ ਰਿਜਕ ਦੇਣ ਵਾਲਾ ਹੈ। ਇਹ ਜਿਹੜੇ ਸਵਾਸ ਨੇ ਸਾਡੇ ਜੀਵਨ ਦਾ ਆਧਾਰ ਨੇ, ਇਹ ਆਉਂਦੇ ਜਾਂਦੇ ਸਵਾਸਾਂ ਦੇ ਵਿੱਚ ਵਾਹਿਗੁਰੂ ਹੀ ਸਾਨੂੰ ਰਿਜਕ ਦੇ ਰਿਹਾ ਹੈ। ਸੋ ਕਿਉਂ ਮਨੋਂ ਵਿਸਾਰਿਓ ਰਹੇ, ਭਾਈ ਤੁਸੀਂ ਉਸ ਅਕਾਲ ਪੁਰਖ ਨੂੰ ਆਪਣੇ ਮਨ ਤੋਂ ਕਿਉਂ ਭੁਲਾ ਦਿੱਤਾ ਹੈ?
ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ।
ਲੋ ਭਗਤ ਜੀ ਫਰਮਾਉਂਦੇ ਨੇ, ਇਹ ਜਿਹੜਾ ਮਨੁੱਖਾ ਜਨਮ ਹੈ ਇਹ ਬੜਾ ਹੀ ਅਮੋਲਕ ਹੀਰੇ ਤੇ ਲਾਲ ਵਰਗਾ ਹੈ। ਕੌਡੀ ਬਦਲੇ ਹਾਰਿਓ ਰੇ, ਪਰ ਤੁਸਾਂ ਇਸ ਨੂੰ ਕੌਡੀ ਦੇ ਬਦਲੇ ਹਾਰ ਦਿੱਤਾ। ਇਸ ਹੀਰੇ ਤੇ ਲਾਲ ਨੂੰ ਕੌਡੀ ਬਦਲੇ ਤੁਸੀਂ ਗਵਾ ਦਿੱਤਾ। ਕੌਡੀ ਤੋਂ ਮੁਰਾਦ ਹੈ ਮਾਇਆ ਦੀ। ਅਸੀਂ ਮਾਇਆ ਦੇ ਪਿੱਛੇ ਆਪਣੇ ਹੀਰੇ ਤੇ ਲਾਲ ਵਰਗੇ ਅਮੋਲਕ ਜਨਮ ਨੂੰ ਗੁਆਈ ਜਾ ਰਹੇ ਹਾਂ। ਜਿਵੇਂ ਇੱਕ ਥਾਂ ਤੇ ਹੋਰ ਵੀ ਸਤਿਗੁਰੂ ਦੇ ਬਚਨ ਆਏ ਨੇ, ਬਈ ਵਾਹਿਗੁਰੂ ਦਾ ਇਹ ਜਿਹੜਾ ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਹੀਰੇ ਵਰਗਾ ਜਿਹੜਾ ਬੜਾ ਹੀ ਅਮੋਲਕ ਜਨਮ ਹੈ, ਇਹ ਮਾਇਆ ਰੂਪੀ ਕੌਡੀ ਦੇ ਬਦਲੇ ਸਾਡਾ ਬਰਬਾਦ ਹੋ ਰਿਹਾ ਹੈ, ਅਥਵਾ ਵਿਸ਼ੇ ਸੁੱਖ ਦੀ ਕੌਡੀ ਬਦਲੇ ਅਸੀਂ ਉਹਨੂੰ ਗਵਾਈ ਜਾ ਰਹੇ ਹਾਂ। ਮਹਾਂਪੁਰਖ ਇੱਕ ਛੋਟੀ ਜਿਹੀ ਉਦਾਹਰਣ ਦਿੰਦੇ ਸਨ, ਬਈ ਕੋਈ ਸਾਧੂ ਸੀ, ਉਹਦੇ ਕੋਲ ਇੱਕ ਬੜਾ ਕੀਮਤੀ ਲਾਲ ਸੀ। ਉਹਨੇ ਉਸਨੂੰ ਗੋਦੜੀ ਵਿੱਚ ਸਿਉਂ ਕੇ ਰੱਖਿਆ ਹੋਇਆ ਸੀ ਤੇ ਕੁਛ ਠੱਗ ਸਨ, ਉਹਨਾਂ ਨੂੰ ਇਸ ਗੱਲ ਦੀ ਪੈਣਕ ਮਿਲੀ ਵੀ ਇਹ ਸਾਧੂ ਕੋਲ ਲਾਲ ਹੈ, ਔਰ ਉਹਨਾਂ ਨੇ ਪ੍ਰੋਗਰਾਮ ਬਣਾ ਲਿਆ ਵੀ ਆਪਾਂ ਇਹ ਲਾਲ ਇਹਦੇ ਕੋਲੋਂ ਚੁਰਾਉਣਾ। ਤੇ ਉਹ ਜਿਹੜੇ ਚੋਰ ਸਨ ਉਹ ਚਾਰ ਰਲ ਕੇ ਉਹਦੇ ਸਾਧੂ ਦੇ ਜਾ ਕੇ ਚੇਲੇ ਬਣ ਗਏ। ਤੇ ਉਹ ਹੁਣ ਸਾਧੂ ਦਿਨ ਰਾਤ ਗੋਦੜੀ ਲਾਉਂਦਾ ਹੀ ਨਹੀਂ ਸੀ ਤੇ ਉਹਨਾਂ ਨੂੰ ਦਾ ਨਾ ਲੱਗਿਆ ਤੇ ਕਈ ਦਿਨ ਉਹਨਾਂ ਨੂੰ ਪਿੱਛੇ ਪਿੱਛੇ ਫਿਰਦਿਆਂ ਹੋ ਗਏ। ਫਿਰ ਇੱਕ ਦਿਨ ਕਿਤੇ ਉਹਨਾਂ ਨੇ ਰਾਤ ਨੂੰ ਪੜਾਅ ਕੀਤਾ ਤੇ ਉਹ ਜਿਹੜੇ ਠੱਗ ਚੇਲੇ ਸਨ ਸਾਧੂ ਨੂੰ ਕਹਿਣ ਲੱਗੇ, ਕਹਿੰਦੇ ਮਹਾਰਾਜ ਵੀ ਹੁਣ ਆਪਾਂ ਕੋਈ ਅੰਨ ਪਾਣੀ ਦਾ ਵੀ ਲੰਗਰ ਦਾ ਵੀ ਬੰਦੋਬਸਤ ਕਰੀਏ। ਤੇ ਉਹ ਸਾਧੂ ਨੇ ਕੁਛ ਆਪਣੇ ਕੋਲੋਂ ਪੈਸੇ ਦਿੱਤੇ ਤੇ ਕਹਿਣ ਲੱਗਾ, ਜਾਓ ਜਾ ਕੇ ਤੁਸੀਂ ਰਾਸ਼ਨ ਪਾਣੀ ਲੈ ਆਓ। ਉਹ ਜਿਹੜੇ ਠੱਗ ਚੇਲੇ ਸਨ ਉਹਨਾਂ ਵਿੱਚੋਂ ਦੋ ਜਾਣੇ ਰਾਸ਼ਨ ਪਾਣੀ ਲੈਣ ਚਲੇ ਗਏ ਤੇ ਉਹਨਾਂ ਨੇ ਕਿਸੇ ਬਾਣੀਏ ਦੀ ਦੁਕਾਨ ਤੋਂ ਜਾ ਕੇ ਰਾਸ਼ਨ ਪਾਣੀ ਲਿਆ ਤੇ ਕੁਛ ਇੱਕ ਕੌਡੀ ਵਾਪਸ ਲੈਣੀ ਭੁੱਲ ਗਏ। ਤੇ ਜਦੋਂ ਵਾਪਸ ਮੁੜ ਕੇ ਆਏ ਸਾਧੂ ਨੂੰ ਕਹਿਣ ਲੱਗੇ, ਕਹਿੰਦੇ ਲਓ ਮਹਾਰਾਜ ਆ ਅਸੀਂ ਰਾਸ਼ਨ ਪਾਣੀ ਲੈਣ ਦਾ ਤੇ ਹੁਣ ਲੰਗਰ ਤਿਆਰ ਕਰੋ ਤੇ ਆਪਾਂ ਰਲ ਕੇ ਛਕੀਏ। ਉਹ ਸਾਧੂ ਪੁੱਛਣ ਲੱਗਾ, ਕੁਛ ਬਕਾਇਆ ਨਹੀਂ ਮੁੜਿਆ? ਉਹ ਕਹਿੰਦੇ ਇੱਕ ਕੌਡੀ ਬਕਾਇਆ ਸੀ ਪਰ ਉਹ ਅਸੀਂ ਲੈ ਕੇ ਨਹੀਂ ਆਏ, ਜਾਂ ਉਹ ਬਾਣੀਆ ਭੁੱਲ ਗਿਆ ਤੇ ਜਾਂ ਉਸਦੇ ਕੋਲ ਹੈ ਨਹੀਂ ਸੀ। ਤੇ ਉਹ ਸਾਧੂ ਬੜਾ ਕੰਜੂਸ ਸੀ, ਬੜਾ ਸਵਾਰਥੀ ਸੀ। ਉਹ ਕਹਿਣ ਲੱਗਾ, ਹੈ ਤੁਸੀਂ ਕੌਡੀ ਕਿਉਂ ਛੱਡ ਕੇ ਆਏ ਹੋ, ਤੁਸੀਂ ਕੌਡੀ ਲੈ ਕੇ ਆਓ। ਉਹ ਕਹਿੰਦੇ ਅਸੀਂ ਤਾਂ ਹਾਰ ਹੰਭ ਗਏ ਹਾਂ, ਤੁਰ ਕੇ ਗਏ ਹਾਂ, ਪੈਦਲ ਗਏ ਹਾਂ, ਅਸੀਂ ਨਹੀਂ ਜਾ ਸਕਦੇ, ਤੇ ਫਿਰ ਤੁਸੀਂ ਜਾਣਾ ਤੇ ਤੁਸੀਂ ਜਾਇਓ। ਉਹ ਜਦੋਂ ਸਾਧ ਤੁਰਨ ਲੱਗਿਆ ਕੌਡੀ ਵੱਲ ਖਿਆਲ ਹੋ ਗਿਆ ਤੇ ਉਹ ਜਿਹੜੇ ਦੂਸਰੇ ਠੱਗ ਚਿਲੇ ਸਨ ਕਹਿਣ ਲੱਗੇ, ਮਹਾਤਮਾ ਜੀ ਆਹ ਗੋਦੜੀ ਇੰਨੀ ਭਾਰੀ ਚੁੱਕੀ ਜਾਂਦੇ ਹਾਂ, ਇਹ ਤੁਸੀਂ ਸਾਨੂੰ ਦੇ ਦਿਓ, ਤੁਸੀਂ ਜਾ ਕੇ ਕੌਡੀ ਲਾਇਓ ਬਾਣੀ ਦੇ ਕੋਲੋਂ। ਉਸ ਕੌਡੀ ਦੇ ਖਿਆਲ ਦੇ ਵਿੱਚ ਹੀਰੇ ਦਾ ਖਿਆਲ ਭੁੱਲ ਗਿਆ, ਉਹ ਗੋਦੜੀ ਠੱਗ ਚਿਲਿਆਂ ਨੂੰ ਫੜਾ ਦਿੱਤੀ ਤੇ ਆਪ ਕੌਡੀ ਲੈਣ ਤੁਰ ਗਿਆ। ਤੇ ਮਗਰੋਂ ਉਹਨਾਂ ਠੱਗਾਂ ਨੇ ਗੋਦੜੀ ਪਾੜੀ ਦੇ ਵਿੱਚੋਂ ਲਾਲ ਕੱਢਿਆ ਤੇ ਹਰਨ ਹੋ ਗਏ। ਤੇ ਪਿੱਛੋਂ ਉਹ ਜਾ ਕੇ ਬਾਣੀਏ ਦੇ ਨਾਲ ਉਹ ਸਾਧੂ ਲੜਦਾ ਕੌਡੀ ਮਸਾਂ ਲੈ ਕੇ ਆਇਆ ਤੇ ਜਦੋਂ ਆ ਕੇ ਵੇਖਿਆ ਤੇ ਲਾਲ ਗੁੰਮ ਹੋਇਆ ਪਿਆ ਹੈ ਤੇ ਕੌਡੀ ਲਈ ਫਿਰੇ ਹੱਥ ਵਿੱਚ। ਫਿਰ ਤਾਹਾਂ ਮਾਰ ਮਾਰ ਕੇ ਰੋਵੇ ਵੀ ਮੈਂ ਇਹ ਕਿਉਂ ਗਲਤੀ ਕੀਤੀ। ਉਹ ਇਹ ਤਾਂ ਇੱਕ ਦ੍ਰਿਸ਼ਟਾਂਤ ਹੈ ਨਾ, ਪਰ ਭਗਤ ਜੀ ਕਹਿੰਦੇ ਨੇ ਜਿਹੜਾ ਅਮੋਲਕ ਜਨਮ ਹੈ ਇਹ ਵੀ ਹੀਰੇ ਤੇ ਲਾਲ ਵਰਗਾ ਅਮੋਲਕ ਹੈ, ਪਰ ਅਸੀਂ ਕੌਡੀ ਦੇ ਬਦਲੇ ਇਹਨੂੰ ਹਾਰੀ ਜਾ ਰਹੇ ਹਾਂ।
ਰਹਾਓ ਤ੍ਰਿਸ਼ਨਾ ਤ੍ਰਿਖਾ ਭੂਗ ਭਰਮ ਲਾਗੀ ਹਿਰਦੈ ਨਾਏ ਵਿਚਾਰਿਓ ਰੇ।
ਲੋ ਭਗਤ ਜੀ ਫਰਮਾਉਂਦੇ ਨੇ ਵੀ ਵੇਖ ਲੋ ਇਹ ਜਿਹੜਾ ਮਨੁੱਖ ਹੈ ਇਹਨੇ ਹਿਰਦੇ ਵਿੱਚ ਕੋਈ ਆਪਣੇ ਵਿਚਾਰ ਨਹੀਂ ਕੀਤੀ। ਇਹ ਦੁਨੀਆਂ ਦੇ ਲੋਗੋ ਧਿਆਨ ਦੇ ਨਾਲ ਸੁਣੋ, ਜਨ ਸਧਾਰਨ ਨੂੰ ਉਪਦੇਸ਼ ਹੈ। ਤ੍ਰਿਸ਼ਨਾ ਤ੍ਰਿਖਾ ਭੂਗ ਭਰਮ ਲਾਗੀ, ਭਰਮ ਦੇ ਕਾਰਨ ਇਸ ਮਨੁੱਖ ਨੂੰ ਮਾਇਆ ਦੀ, ਤ੍ਰਿਸ਼ਨਾ ਦੀ, ਤ੍ਰਿਖਾ ਪਿਆਸ ਤੇ ਆਸਾ ਦੀ, ਪਦਾਰਥਾਂ ਦੀ ਭੁੱਖ ਲੱਗੀ ਹੋਈ ਹੈ। ਪਰ ਇਹਨੇ ਇਸ ਗੱਲ ਦੀ ਵਿਚਾਰ ਨਹੀਂ ਕੀਤੀ ਬਈ ਮੈਂ ਇਸ ਹੀਰੇ ਵਰਗੇ ਤੇ ਲਾਲ ਵਰਗੇ ਅਮੋਲਕ ਜੀਵਨ ਨੂੰ ਕੌਡੀਆਂ ਦੇ ਬਦਲੇ ਗੁਆ ਰਿਹਾ ਹਾਂ।
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ।
ਲੋ ਭਗਤ ਜੀ ਫਰਮਾਉਂਦੇ ਨੇ ਉਨਮਤ ਮਾਨ ਹਿਰਿਓ ਅਰਥ ਵਾਸਤੇ ਵਿਸਰਾਮ ਇੱਥੇ ਲੱਗੇਗਾ, ਮਨ ਮਾਹੀ ਅਰਥ ਵਾਸਤੇ ਅੱਗੇ ਜਾਣਾ। ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ, ਆਪਣੇ ਮਨ ਦੇ ਵਿੱਚ ਗੁਰੂ ਕਾ ਸ਼ਬਦ ਨਹੀਂ ਧਾਰਿਆ। अपने मन विच गुरु दा शब्द नहीं वसाया, इस मनुख ने उन्मत मान हिरियो। ते मान दी उन्मत दा अर्थ है वी खुमारी दे विच, हिरियो दा अर्थ लुटिया गया। इहदा मतलब ये है इस मनुख नूं चाहीदा सी गुरु दे शब्द नूं हिरदे विच वसाउंदा, पर उस गुरु दे शब्द नूं गुरु दे मंत्र नूं हिरदे विच वसाया नहीं। ते एवें झूठी जिहड़ी माया है, तन दौलत है, ओदी खुमारी दे विच ही लुटिया गया। पाव वाहिगुरू दे नाम धन नूं संग्रह ना कर सकिया, इस माया दी कौड़ी बदले ही अपने सरमाए नूं, अपने जीवन दी पूंजी नूं इसने लुटा लिया।
स्वाद लुभत इंद्री रस प्रेरियो, मद रस लैत बिकारियो रे।
लो भगत जी फरमाउंदे ने इह जिहड़ा जीव है स्वाद लुभत इंद्री रस प्रेरियो, इंद्रियां दे रस दा प्रेरिया होया। स्वाद लुभत जेडे विषयां दे स्वाद ने उन्हां दे विच लुभत लुभाए मान हो रहा है। इंद्रियां ने जिवें नौ गोलकां ने दस इंद्रियां ने, इन्हां दे आपो अपने रस ने। जिवें जिहड़ी रसना है इह खाण वाले पदार्थां दे रस नूं अनुभव करदी है, जिहड़ियां अखां ने उह सुंदरता दे रस नूं अनुभव करदियां ने, ते जिहड़े कन्न ने इह गीत संगीत नूं ਉਹਨੂੰ ਅਨੁਭਵ ਕਰਦੇ ਨੇ। ਸਭ ਇੰਦਰੀਆਂ ਵੱਖੋ ਵੱਖਰੇ ਵਿਸ਼ਿਆਂ ਨੂੰ ਗ੍ਰਹਿਣ ਕਰਦੀਆਂ ਨੇ, ਤੇ ਇਸੇ ਤਰ੍ਹਾਂ ਕੁਛ ਵਿਸ਼ਿਆਂ ਦੇ ਰਸ ਨੇ। ਇਹ ਇੰਦਰੀਆਂ ਦੇ ਰਸ ਦਾ ਪ੍ਰੇਰਿਆ ਹੋਇਆ ਸਵਾਦ ਲੁਭਤ ਜਿਹੜੇ ਵਿਸ਼ਿਆਂ ਦੇ ਸਵਾਦਾਂ ਵਿੱਚ ਲੁਭਾਏ ਮਾਨ ਹੋ ਰਿਹਾ ਹੈ। ਮਦ ਰਸ ਲੈਤ ਬਕਾਰੇ ਉਰੇ, ਭਗਤ ਜੀ ਕਹਿੰਦੇ ਹੇ ਭਾਈ ਇਹ ਮਨੁੱਖ ਵੇਖ ਲਓ ਐਸਾ ਪਰਮਾਦੀ ਹੋਇਆ ਹੋਇਆ ਹੈ। ਮਦ ਦਾ ਅਰਥ ਹੈ ਸ਼ਰਾਬ, ਸ਼ਰਾਬ ਪੀਂਦਾ ਹੈ, ਉਸ ਤੋਂ ਬਾਅਦ ਫਿਰ ਕੀ ਕਰਦਾ ਹੈ, ਰਸ ਲੈਤ ਬਿਕਾਰੀ, ਫਿਰ ਬਿਕਾਰਾਂ ਦੇ ਰਸ ਨੂੰ ਭੋਗਦਾ। ਕਿਉਂਕਿ ਜਿਹੜੇ ਸ਼ਰਾਬੀ ਕਬਾਬੀ ਲੋਕ ਨੇ, ਔਰ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਵੀ ਇਹ ਨਸ਼ੇ ਦਾ ਵਿਸ਼ੇ ਨਾਲ ਸੰਬੰਧ ਹੁੰਦਾ। ਜਿੰਨਾ ਆਦਮੀ ਜ਼ਿਆਦਾ ਵਿਸ਼ਈ ਹੁੰਦਾ ਓਨਾ ਹੀ ਜ਼ਿਆਦਾ ਨਸ਼ਈ ਵੀ ਹੁੰਦਾ, ਕਿਉਂਕਿ ਨਸ਼ੇ ਹੀ ਸਾਡੇ ਅੰਦਰ ਵਿਸ਼ੇ ਵਾਸ਼ਨਾ ਨੂੰ ਪੈਦਾ ਕਰਦੇ ਨੇ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਹਰ ਕਿਸਮ ਦਾ ਨਸ਼ਾ ਵਿਵਰਜਿਤ ਕੀਤਾ। ਪੋਸ ਪੰਗ ਅਫੀ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਪਰ ਜਿਹੜੇ ਸੰਸਾਰੀ ਲੋਕ ਨੇ ਭਗਤ ਜੀ ਫਰਮਾਉਂਦੇ ਨੇ, ਪਹਿਲਾਂ ਤੇ ਸ਼ਰਾਬਾਂ ਪੀਂਦੇ ਨੇ, ਮਦ ਸ਼ਰਾਬ ਪੀ ਕੇ ਫਿਰ ਅੱਗੇ ਵਿਕਾਰਾਂ ਦੇ ਰਸ ਨੂੰ ਭੋਗਦੇ ਹਨ।
ਕਰਮ ਭਾਗ ਸੰਤਨ ਸੰਗਾ ਨੇ ਕਾਸ਼ਟ ਲੋ ਉਧਾਰਿਓ ਰੇ।
ਕੀ ਮਹਾਰਾਜ ਫਿਰ ਕਿਸੇ ਤਰ੍ਹਾਂ ਐਸੇ ਜਿਹੜੇ ਵਿਸ਼ਈ ਪੁਰਸ਼ ਨੇ ਉਹਨਾਂ ਦਾ ਉਧਾਰ ਵੀ ਹੋ ਸਕਦਾ ਹੈ? ਤਾਂ ਭਗਤ ਜੀ ਕਹਿੰਦੇ ਨੇ ਹਾਂ, ਕਰਮ ਭਾਗ ਸੰਤਨ ਸੰਗਾ ਨੇ, ਜੇ ਉਹਨਾਂ ਦੇ ਚੰਗੇ ਕਰਮ ਕੀਤੇ ਨੇ ਤੇ ਚੰਗੇ ਭਾਗ ਉਹਨਾਂ ਦੇ ਮੱਥੇ ਤੇ ਵਾਹਿਗੁਰੂ ਨੇ ਲਿਖ ਦਿੱਤੇ ਨੇ ਸੰਤਨ ਸੰਗਾ ਨੇ, ਫਿਰ ਉਹਨਾਂ ਨੂੰ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਤੇ ਮਹਾਂਪੁਰਖਾਂ ਦੀ ਸੰਗਤ ਇੱਕ ਬੇੜੀ ਦੇ ਸਮਾਨ ਹੈ। ਕਾਸ਼ਟ ਲੋਹ ਉਧਾਰਿਓ ਰੇ, ਜਿਵੇਂ ਕਾਠ ਦੇ ਨਾਲ ਲੋਹਾ ਵੀ ਪਾਰ ਹੋ ਜਾਂਦਾ, ਲੋਹਾ ਵੀ ਤਰ ਜਾਂਦਾ, ਇਸੇ ਤਰ੍ਹਾਂ ਜਿਨ੍ਹਾਂ ਨੇ ਪਿੱਛੇ ਚੰਗੇ ਕਰਮ ਕੀਤੇ ਨੇ ਤੇ ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਚੰਗੇ ਭਾਗ ਲਿਖ ਦਿੱਤੇ ਨੇ, ਉਹਨਾਂ ਨੂੰ ਪੂਰਨ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਪੇਟ ਦੁਰਮਤ ਖੋਈ, ਤਿਨ ਕੀ ਤੂਰ ਨਾਨਕ ਦਾਸ ਬੰਸ਼ਾ ਜਿਨ ਹਰ ਨਾਮ ਹਿਰਦੈ ਪਰੋਈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਤੇ ਮਹਾਂਪੁਰਖਾਂ ਦੀ ਸੰਗਤ ਕਾਠ ਦੀ ਬੇੜੀ ਹੈ, ਜਿਵੇਂ ਕਾਠ ਦੇ ਨਾਲ ਲੋਹਾ ਵੀ ਤਰ ਜਾਂਦਾ ਹੈ, ਇਸੇ ਤਰ੍ਹਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਵਸ਼ਈ ਵੀ ਪਾਪੀ ਵੀ ਅਜਾਮਲ ਵਰਗੇ ਤੇ ਗਨਕਾ ਵਰਗੇ ਵੀ ਸਾਰੇ ਤਰ ਜਾਂਦੇ ਹਨ।
ਤਾਵਤ ਜੋਨ ਜਨਮ ਭਰਮ ਥਾਕੇ ਅਬ ਦੁੱਖ ਕਰ ਹਮ ਹਾਰੇ ਓਰੇ।
ਲੋਕ ਭਗਤ ਜੀ ਕਹਿੰਦੇ ਨੇ ਤਾਵਤ ਜੋਨ ਜਨਮ ਭਰਮ ਥਾਕੇ, ਭਈ ਕਹਿੰਦੇ ਹੁਣ ਜਨਮ ਧਾਰਨ ਭਰਮ ਦੇ ਕਾਰਨ, ਜਨਮ ਧਾਰਨ ਕਰ ਕਰਕੇ ਤੇ ਤਾਵਤ ਜੋਨ ਤੇ ਜੂਨਾਂ ਦੇ ਵਿੱਚ ਧਾਤ ਆ ਕੇ ਹੁਣ ਤੇ ਹੰਭ ਗਏ ਹਾਂ। ਭਾਵ ਭਰਮ ਦੇ ਕਾਰਨ ਅਨੇਕਾਂ ਜੁਨੀਆਂ ਦੇ ਵਿੱਚ ਜਨਮ ਲੈ ਕੇ ਇੱਧਰ ਉੱਧਰ ਦੌੜਦੇ ਰਹੇ। ਆ ਜਿਵੇਂ ਕਈ ਐਸੇ ਜਾਨਵਰ ਨੇ, ਆ ਜਿਵੇਂ ਘੋੜੇ ਨੇ ਇਹ ਦੌੜੇ ਹੀ ਫਿਰਦੇ ਨੇ, ਗਧੇ ਵੀ ਇਹ ਵੀ ਹਿਣਕਦੇ ਫਿਰਦੇ ਨੇ, ਕੁੱਤੇ ਵੀ ਦੌੜੇ ਫਿਰਦੇ ਨੇ, ਹਰਨ ਵੀ ਦੌੜੇ ਫਿਰਦੇ ਨੇ। ਇਸ ਢੰਗ ਦੇ ਨਾਲ ਭਰਮ ਦੇ ਕਾਰਨ ਇਹ ਅਨੇਕਾਂ ਜੁਨੀਆਂ ਦੇ ਵਿੱਚ ਜਨਮ ਲੈ ਕੇ ਦੌੜਦੇ ਰਹੇ ਹਾਂ, ਹੁਣ ਹੰਭ ਗਏ ਹਾਂ। ਆਪ ਦੁੱਖ ਕਰ ਹਮ ਹਾਰਿਓ ਰੇ। ਹੇ ਵਾਹਿਗੁਰੂ ਜੀ, ਹੁਣ ਤੇ ਅਸੀਂ ਬੜੇ ਦੁੱਖ ਕਸ਼ਟ ਕਰ ਕਰਕੇ ਹਾਰ ਹੰਭ ਗਏ ਹਾਂ, ਹੁਣ ਸਾਡੇ ਹੱਥ ਖੜੇ ਨੇ, ਹੁਣ ਇਸ ਤੋਂ ਅੱਗੇ ਅਸੀਂ ਹੋਰ ਜੂਨਾਂ ਦੇ ਵਿੱਚ ਨਹੀਂ ਦੌੜ ਸਕਦੇ।
ਕਹੇ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰੇ ਓਰੇ।
ਲੋ ਭਗਤ ਜੀ ਕਹਿੰਦੇ ਨੇ, ਜਦੋਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹੇ ਕਬੀਰ ਗੁਰ ਮਿਲਤ ਮਹਾਰਸ, ਭਗਤ ਕਬੀਰ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਨੇ ਮਿਹਰ ਕੀਤੀ, ਗੁਰੂ ਦੇ ਨਾਲ ਮਿਲਾਪ ਕਰਵਾ ਦਿੱਤਾ ਤੇ ਗੁਰੂ ਨਾਲ ਮਿਲ ਕੇ ਮਹਾਰਸ ਸਾਨੂੰ ਨਾਮ ਬਾਣੀ ਦਾ ਪਰਮ ਰਸ ਪ੍ਰਾਪਤ ਹੋ ਗਿਆ। ਗੁਰੂ ਦੇ ਨਾਲ ਮਿਲ ਕੇ ਨਾਮ ਬਾਣੀ ਦਾ ਅੰਮ੍ਰਿਤ ਰਸ ਪ੍ਰਾਪਤ ਹੋ ਗਿਆ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਉਹ ਨਾਮ ਦਾ ਪਰਮ ਰਸ ਪ੍ਰਾਪਤ ਕਰ ਲਿਆ, ਪ੍ਰੇਮ ਭਗਤ ਨਿਸਤਾਰਿਓ ਰੇ, ਤੇ ਸਤਿਗੁਰੂ ਨੇ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਇਉਂ ਗੁਰੂ ਮਹਾਰਾਜ ਦੇ ਨਾਲ ਮਿਲ ਕੇ ਨਾਮ ਦਾ ਪਰਮ ਰਸ ਪ੍ਰਾਪਤ ਕਰਕੇ ਤੇ ਪ੍ਰੇਮਾ ਭਗਤੀ ਦੀ ਦੌਲਤ ਪ੍ਰਾਪਤ ਕਰਕੇ ਨਿਸਤਾਰਿਓ ਰੇ, ਵੀ ਸਾਨੂੰ ਤੇ ਨਿਸ ਪ੍ਰਪੰਚ ਤੋਂ ਵਾਹਿਗੁਰੂ ਨੇ ਤਾਰ ਦਿੱਤਾ ਹੈ। ਭਗਤ ਕਬੀਰ ਜੀ ਨੇ ਜਨ ਸਧਾਰਨ ਨੂੰ ਉਪਦੇਸ਼ ਦਿੱਤਾ ਹੈ, ਜੇ ਕੋਈ ਹੋਰ ਵੀ ਚਾਹੁੰਦਾ ਕਿ ਮੇਰਾ ਉਧਾਰ ਹੋ ਜਾਵੇ ਤਾਂ ਭਗਤ ਜੀ ਕਹਿੰਦੇ ਨੇ, ਗੁਰੂ ਦੇ ਆ ਕੇ ਚਰਨੀ ਲੱਗੋ, ਗੁਰੂ ਦੇ ਕੋਲੋਂ ਆ ਕੇ ਨਾਮ ਦਾ ਮਹਾਰਸ ਪਰਮ ਰਸ ਪ੍ਰਾਪਤ ਕਰੋ ਤੇ ਪ੍ਰੇਮਾ ਭਗਤੀ ਪ੍ਰਾਪਤ ਕਰੋ। ਇਹ ਨਾਮ ਦੇ ਪਰਮ ਰਸ ਤੇ ਪ੍ਰੇਮਾ ਭਗਤੀ ਦੇ ਨਾਲ ਹੀ ਪਵ ਸਾਗਰ ਤੋਂ ਤਰਿਆ ਜਾਂਦਾ ਹੈ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਭਗਤ ਜੀ ਨੇ ਬਖਸ਼ਿਸ਼ ਕੀਤਾ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤਾਵਤ ਜੋਨ ਜਨਮ ਭਰਮ ਥਾਕੇ ਅਬ ਦੁੱਖ ਕਰ ਹਮ ਹਾਰਿਓ ਰੇ। ਕਹਿ ਕਬੀਰ ਗੁਰ ਮਿਲ ਤੁਮਾਰਸ ਪ੍ਰੇਮ ਭਗਤ ਨਿਸਤਾਰੇ ਓਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।